ਬ੍ਰਿਸਬਨ ਤੋਂ ਇਸ ਵੇਲੇ ਟੈਲੀਫੋਨ ਲਾਈਨ ਰਾਹੀਂ ਸਾਡੇ ਨਾਲ ਜੁੜੇ ਹਨ ਸਾਹਿਬਜੀਤ ਸਿੰਘ ਬੈਂਸ, ਜਿਨ੍ਹਾਂ ਨੇ ਬਹੁਤ ਵੱਡੀ ਕਾਮਯਾਬੀ ਇਸ ਵੇਲੇ ਹਾਸਲ ਕੀਤੀ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਏਐਨਯੂ ਦੀ ਟਾਕਵਿਲ ਸਕਾਲਰਸ਼ਿਪਸ ਹੁੰਦੀਆਂ ਹਨ, ਸਾਲਾਨਾ 25 ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਵਿੱਚ ਇਸ ਵਾਰ ਸਾਹਿਬਜੀਤ ਦਾ ਨਾਂ ਸ਼ੁਮਾਰ ਹੋਇਆ ਹੈ। ਸੋ ਸਭ ਤੋਂ ਪਹਿਲਾਂ ਸਾਹਿਬਜੀਤ, ਤਹਿ ਦਿਲੋਂ ਸਾਡੇ ਸਾਰਿਆਂ ਵੱਲੋਂ ਮੁਬਾਰਕਬਾਦ।
ਥੈਂਕ ਯੂ ਆਂਟੀ ਜੀ।
ਬੜਾ ਚੰਗਾ ਲੱਗਿਆ ਤੁਹਾਡਾ ਨਾਂ ਪੜ੍ਹ ਕੇ ਵੈਬਸਾਈਟ ਤੇ, ਕਿਉਂਕਿ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਮੰਨੀ ਪਰਮੰਨੀ ਯੂਨੀਵਰਸਿਟੀ ਹੈ ਆਸਟ੍ਰੇਲੀਆ ਦੀ, ਤੇ ਕੇਵਲ 25 ਬੱਚਿਆਂ ਦੇ ਨਾਂ ਅੱਜ ਮੈਂ ਪੜ੍ਹੇ ਹਨ, ਤੇ ਸਭ ਤੋਂ ਪਹਿਲਾ ਨਾਂ ਤੁਹਾਡਾ ਹੈ ਸ਼ਾਇਦ ਤੁਹਾਡੇ ਸਰਨੇਮ ਕਰਕੇ, ਬੈਂਸ ਕਰਕੇ। ਹਾਂਜੀ, ਤੇ ਜਿਹੜੇ ਸਾਡੇ ਸਰੋਤਿਆਂ ਨੂੰ ਇਸ ਟਕਵਿਲ ਸਕਾਲਰਸ਼ਿਪ ਬਾਰੇ ਨਹੀਂ ਪਤਾ, ਜ਼ਰਾ ਦੱਸੋ ਇਹ ਕੀ ਹੈ ਤੇ ਇਸ ਤੋਂ ਕੀ ਉਪਲਬਧ ਹੋਵੇਗਾ।
ਹਾਂਜੀ, ਸੋ ਇਹ ਇੱਕ ਮਿਸਟਰ ਗ੍ਰੇਮ ਟਕਵਿਲ, ਉਹ ਪਾਸਟ ਸਟੂਡੈਂਟ ਸੀ ਏਐਨਯੂ ਦਾ, ਉਹ ਤੇ ਉਹਨਾਂ ਦੀ ਵਾਈਫ ਮਿਸਿਸ ਲੂਈਜ਼ ਟਕਵਿਲ, ਉਹਨਾਂ ਨੇ $50 million ਡੋਨੇਟ ਕੀਤਾ ਸੀ ਏਐਨਯੂ ਨੂੰ 2-3 ਸਾਲ ਪਹਿਲਾਂ, ਵੀ ਅਸੀਂ ਕੋਈ ਸਕਾਲਰਸ਼ਿਪ ਸ਼ੁਰੂ ਕਰਨੀ ਹੈ, ਵੀ ਜਿਹੜੇ ਬੱਚੇ ਹੈਗੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੇ ਆਸਟ੍ਰੇਲੀਆ ਨੂੰ ਵਾਪਸ ਕੋਈ ਚੀਜ਼ ਉਹਨਾਂ ਨੇ ਦੇਣੀ ਹੈ ਵਾਪਸ ਆਸਟ੍ਰੇਲੀਆ ਨੂੰ, ਅਸੀਂ ਉਹਦੇ ਲਈ ਕੋਈ ਉਪਰਾਲਾ ਕਰੀਏ। ਸੋ ਉਹਦੇ ਵਿੱਚ ਬਹੁਤ ਡਾਇਵਰਸ ਬੈਕਗ੍ਰਾਉਂਡ ਤੋਂ ਬੱਚੇ ਆਉਂਦੇ ਆ, ਤੇ 700 ਕਰੀਬ ਐਪਲੀਕੇਸ਼ਨਾਂ ਆਈਆਂ ਸੀ, ਤੇ ਉਹਨਾਂ ਨੇ ਫਿਰ 2-3 ਸਟੇਜ ਬਾਅਦ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ ਇਹ ਸਕਾਲਰਸ਼ਿਪ ਪ੍ਰੋਗਰਾਮ ਵਿੱਚ।
ਹੁਣ ਇਹ ਕਹਿਣ ਨੂੰ ਤਾਂ ਵਜ਼ੀਫਾ ਹੈ, ਸੋ ਇਸ ਤੋਂ ਕੀ ਐਡਵਾਂਟੇਜ ਤੁਹਾਨੂੰ ਮਿਲੇਗਾ?
ਹਾਂਜੀ, ਇੱਕ ਤਾਂ ਓਬਵੀਅਸਲੀ ਵੀ ਮੈਨੂੰ ਏਐਨਯੂ ਪੜ੍ਹਨ ਦਾ ਮੌਕਾ ਮਿਲੂਗਾ, ਤੇ ਉਹ ਆਸਟ੍ਰੇਲੀਆ ਦੀ ਮੰਨੀ ਹੋਈ ਯੂਨੀਵਰਸਿਟੀ ਹੈ ਟੌਪ ਦੀ, ਤੇ ਬਾਕੀ ਆਫ ਕੋਰਸ ਮੋਨੇਟਰੀ ਹੈਲਪ ਮਿਲੂਗੀ ਮੈਨੂੰ ਉੱਥੇ ਰਹਿਣ ਦੀ ਉਹਨਾਂ ਨੇ ਸਕਾਲਰਸ਼ਿਪ ਪ੍ਰੋਗਰਾਮ ਵਿੱਚ, ਪਰ ਉਸ ਤੋਂ ਬਗੈਰ ਉਹਨਾਂ ਨੇ ਇੱਕ ਉੱਥੇ ਜਿਹੜੇ ਟਕਵਿਲ ਸਕਾਲਰਾਂ ਲਈ ਉਹਨਾਂ ਨੇ ਇੱਕ ਹੋਰ ਬਿਲਡਿੰਗ ਬਣਾਈ ਹੋਈ ਹੈ, ਵੀ ਜਿੱਥੇ ਅਸੀਂ ਟਕਵਿਲ ਸਕਾਲਰ ਮਿਲ ਸਕਦੇ ਹਾਂ। ਹਰੇਕ ਹਫ਼ਤੇ ਕੋਈ ਸਪੀਕਰ ਜਿਹੜੇ ਹੈਗੇ ਆ ਮੋਟੀਵੇਸ਼ਨਲ ਉਹਨਾਂ ਨੂੰ ਸੁਣ ਸਕਦੇ ਹਾਂ, ਵੀ ਵਾਈਸ ਚੈਂਸਲਰ ਏਦਾਂ ਜਿਹੜੇ ਮੋਟੀਵੇਸ਼ਨਲ ਸਪੀਕਰ ਹੈ, ਤੇ ਅਸੀਂ ਹੋਰ ਵੀ ਸਿੱਖ ਸਕਦੇ ਹਾਂ। ਸੋ ਸਾਨੂੰ ਪਤਾ ਲੱਗ ਸਕਦਾ ਵੀ ਸਭ ਤੋਂ ਬੈਸਟ ਵੇ ਕੀ ਹੈ ਆਸਟ੍ਰੇਲੀਆ ਨੂੰ ਹੈਲਪ ਕਰਨ ਲਈ।
ਤੇ ਦੱਸੋ, ਇਸ ਵੇਲੇ ਤਾਂ ਤੁਸੀਂ 12ਵੀਂ ਦੀ ਪੜ੍ਹਾਈ ਕਰ ਵੀ ਰਹੇ ਹੋ, ਹਾਲਾਂਕਿ ਤੁਸੀਂ ਸ਼ੁਰੂਆਤ ਹੀ ਕੀਤੀ ਹੈ, ਤੇ ਤੁਹਾਨੂੰ ਇਹ ਵਜ਼ੀਫਾ ਵੀ ਮਿਲ ਗਿਆ?
ਹਾਂਜੀ, ਮੈਨੂੰ ਇਹ ਬਹੁਤ ਆਨਰ ਮਿਲਿਆ ਜੀ, ਵੀ ਮੈਨੂੰ ਲੱਗਦਾ ਵੀ ਨਹੀਂ ਸੀ ਜਦੋਂ ਮੈਂ ਅਪਲਾਈ ਕੀਤਾ ਸੀ ਇਸ ਸਕਾਲਰਸ਼ਿਪ ਵਾਸਤੇ ਵੀ ਮੈਨੂੰ ਮਿਲੂਗੀ, ਤੇ ਫਿਰ ਹੁਣ ਤਾਂ ਬਹੁਤ ਵਧੀਆ ਹੋ ਗਿਆ ਵੀ ਮੇਰੇ ਸਟੱਡੀਜ਼ ਦੇ ਵਿੱਚ ਮੈਨੂੰ ਇੰਨੀ ਛੇਤੀ ਰਿਵਾਰਡ ਮਿਲ ਗਿਆ, ਵੀ ਮਿਡ ਈਅਰ ਹੀ ਮਿਲ ਗਿਆ ਮੇਰੀ।
ਦੱਸੋ, ਇਸ ਵੇਲੇ ਤੁਸੀਂ 12ਵੀਂ ਦੀ ਪੜ੍ਹਾਈ 'ਚ ਕਿਹੜੇ ਕਿਹੜੇ ਸਬਜੈਕਟਸ ਲਏ ਹੋਏ ਹਨ?
ਹਾਂਜੀ, ਸੋ ਸਾਡੇ ਕੁਈਨਸਲੈਂਡ ਵਿੱਚ ਥੋੜੇ ਜਿਹਾ ਡਿਫਰੈਂਟ ਸਿਸਟਮ ਹੈਗਾ ਸਬਜੈਕਟ ਦਾ। ਸੋ ਸਾਡੇ ਮੈਥ 3 ਬ੍ਰਾਂਚ ਦੇ ਹੁੰਦੇ ਆ, ਤੇ ਮੈਂ 2 ਜਿਹੜੇ ਔਖੇ ਆ ਮੈਂ ਉਹ ਕਰਦਾ, ਮੈਥ ਬੀ ਤੇ ਸੀ, ਤੇ ਫਿਰ ਮੈਂ ਅੰਗਰੇਜ਼ੀ ਕਰਦਾ ਨੋਰਮਲ ਜਿਹੜੀ ਕਰਨੀ ਪੈਂਦੀ ਹੈ, ਤੇ ਫਿਰ ਮੈਂ ਅੰਗਰੇਜ਼ੀ ਦੇ ਨਾਲ ਇੱਕ ਇੰਗਲਿਸ਼ ਐਕਸਟੈਂਸ਼ਨ ਵੀ ਪੜ੍ਹਦਾ, ਉਹ ਥੋੜੀ ਜਿਹੀ ਐਡਵਾਂਸਡ ਹੈ, ਕਿਵੇਂ ਯੂਨੀਵਰਸਿਟੀ ਟਾਈਪ ਕੋਰਸ ਹੈ, ਵੀ ਜਿਹੜੀ ਇਹਨਾਂ ਦੀ ਕਲਾਸਿਕ ਲਿਟਰੇਚਰ ਹੈ ਉਹਦੇ ਵਿੱਚ ਉਹ ਪੜ੍ਹਨਾ ਪੈਂਦਾ, ਤੇ ਫਿਰ ਮੈਂ ਇੱਕ ਕੰਪਿਊਟਰ ਸਬਜੈਕਟ IT ਕਰਦਾ, ਤੇ ਇੱਕ ਮੈਂ ਸਟੱਡੀ ਆਫ ਸੋਸਾਇਟੀ ਸਬਜੈਕਟ ਕਰਦਾ, ਵੀ ਸਾਈਕੋਲੋਜੀ ਤੇ ਸੋਸ਼ੀਓਲੋਜੀ। ਸੋ ਮੈਂ ਖਾਸਾ ਮਿਕਸ ਲਿਆ ਹੋਇਆ ਇਸ ਤਰ੍ਹਾਂ।
ਹਾਂਜੀ, ਕਾਫੀ ਵੱਖਰੇ ਕਿਸਮ ਦੇ ਮਜ਼ਮੂਨ ਹਨ ਸਾਰੇ ਦੇ ਸਾਰੇ ਹੀ, ਤੇ ਇਸ ਤੋਂ ਇਲਾਵਾ ਭਾਸ਼ਾ ਦੇ ਵੀ ਸਿਖਲਾਈ ਹੈ ਜੀ?
ਹਾਂਜੀ, ਮੈਂ ਪੰਜਾਬੀ ਸਾਡੇ ਸਕੂਲਾਂ ਵਿੱਚ ਹੈ ਨਹੀਂ ਜੀ, ਪਰ ਮੈਂ ਸਾਡੇ ਇੱਥੇ ਕੁਈਨਸਲੈਂਡ ਵਿੱਚ ਐਕਸਟਰਨਲ ਐਗਜ਼ਾਮੀਨੇਸ਼ਨ ਹੁੰਦੀ ਹੈ ਪੰਜਾਬੀ ਲਈ, ਸੋ ਮੈਂ ਉਹਦੇ ਲਈ ਪ੍ਰਿਪੇਅਰ ਕਰ ਰਿਹਾ, ਉਹ ਸਪਤੰਬਰ ਵਿੱਚ ਤੇ ਅਕਤੂਬਰ ਵਿੱਚ ਐਗਜ਼ਾਮ ਹੋਊਗਾ, ਸੋ ਮੈਂ ਉਹਦੇ ਲਈ ਪ੍ਰੈਪਰੇਸ਼ਨ ਸ਼ੁਰੂ ਕੀਤੀ ਹੋਈ ਹੈ ਜੀ।
ਅੱਛਾ, ਤੇ ਸਾਹਿਬਜੀਤ ਇੱਕ ਗੱਲ ਜ਼ਰਾ ਸਪਸ਼ਟ ਕਰੋ, ਹਾਲੇ ਤੀਕਰ ਤੁਹਾਡਾ 12ਵੀਂ ਦਾ ਨਤੀਜਾ ਨਹੀਂ ਆਇਆ, ਤੇ ਤੁਹਾਨੂੰ ਯੂਨੀਵਰਸਿਟੀ ਪਲੇਸਮੈਂਟ ਮਿਲ ਵੀ ਗਈ ਹੈ, ਤੇ ਕਿਸ ਬੇਸਿਸ ਤੇ ਤੁਹਾਨੂੰ ਮਿਲੀ ਹੈ, ਕੀ ਐਕਸਪੈਕਟ ਕਰਦੇ ਹਨ ਤੁਹਾਡੇ ਤੋਂ?
ਹਾਂਜੀ, ਉਹ ਸਭ ਤੋਂ ਜਿਹੜੀ ਵੱਡੀ ਐਕਸਪੈਕਟ ਕਰਦੇ ਆ ਵੀ ਉਹਨਾਂ ਨੇ 95 ATAR ਦਾ ਬੇਸ ਲਾਇਆ ਹੋਇਆ, ਵੀ ਸਾਨੂੰ 95 ATAR ਤੋਂ ਉੱਪਰ ਸਾਨੂੰ ਜੇ ਰਿਜ਼ਲਟ ਨਹੀਂ ਮਿਲਿਆ ਫਿਰ ਸਾਡੀ ਸਕਾਲਰਸ਼ਿਪ ਵੀ ਉਹਨਾਂ ਨੇ ਕਿਹਾ ਟਰਮੀਨੇਟ ਹੋਊਗੀ। ਪਰ ਫਿਰ ਵੀ ਮੇਰੀ ਹੋਪ ਹੈ ਵੀ ਮੈਨੂੰ ਇਹ 95 ਤੋਂ ਅਬਵ ਮਿਲੂਗੀ, ਤੇ ਮੈਨੂੰ ਲੱਗਦਾ ਵੀ ਹੈ ਵੀ ਵੀ ਮੈਂ ਮੇਰੀ ਜਿਹੜੀ ਟਰੈਕਿੰਗ ਹੈ ਜਿਹੜੀ ਸਕੂਲ ਨੇ ਵੀ ਪ੍ਰੈਡਿਕਟ ਕੀਤੀ ਹੈ ਮੇਰੀ 95 ਤੋਂ ਉੱਪਰ ਵੀ ਹੈ, ਪਰ ਫਿਰ ਵੀ ਦੇਖੋ ਟਰਾਈ ਤਾਂ ਕਰੂੰਗਾ ਪਰ ਮੈਨੂੰ ਲੱਗਦਾ ਹੈ ਵੀ 95 ਤੋਂ ਉੱਪਰ ਹੋਊਗੀ ਜੀ।
ਤੁਹਾਨੂੰ ਯਕੀਨ ਵੀ ਹੈ ਆਪਣੇ ਵਿੱਚ, ਹੌਸਲਾ ਵੀ ਹੈ, ਜ਼ਰੂਰ ਖਰੇ ਉਤਰੋਗੇ ਉਸ ਤੇ, ਮੈਨੂੰ ਕੋਈ ਸ਼ੱਕ ਨਹੀਂ ਹੈ। ਸੋ ਹੁਣ ਤੁਸੀਂ ਕਿਹੜੀ ਡਿਗਰੀ ਕਰ ਰਹੇ ਹੋ ANU ਵਿੱਚ?
ਹਾਂਜੀ, ਮੈਂ ਹੁਣ ਸੋਚਦਾ ਹਾਂ ਵੀ ਮੈਂ ਇਕਨੋਮਿਕਸ ਪੜ੍ਹਾਂ, ਕਿਉਂਕਿ ਮੈਂ ਇਸ ਸਾਲ ਦੂਸਰੇ ਯੂਨੀਵਰਸਿਟੀ ਵੀ, ਮੈਂ ਹਜੇ 12ਵੀਂ ਵਿੱਚ ਹੀ ਹਾਂ ਪਰ ਮੈਂ ਯੂਨੀਵਰਸਿਟੀ ਵਿੱਚ ਸ਼ੁਰੂ ਕੀਤੀ ਸੀ ਤੇ ਮੈਨੂੰ ਮਾਰਕਸ ਵੀ ਬਹੁਤ ਵਧੀਆ ਮਿਲੇ ਸੀ ਤੇ ਮੈਨੂੰ ਚੰਗਾ ਵੀ ਬਹੁਤ ਲੱਗਿਆ ਇਕਨੋਮਿਕਸ, ਕਿਉਂਕਿ ਇਕਨੋਮਿਕਸ ਪੜ੍ਹ ਕੇ ਤੁਹਾਨੂੰ ਸਮਝ ਲੱਗਦਾ ਵੀ ਸਿਸਟਮ ਕਿਵੇਂ ਵਰਕ ਕਰਦਾ ਤੇ ਤੁਸੀਂ ਕਿਵੇਂ ਇਨਫਲੂਐਂਸ ਕਰ ਸਕਦੇ ਹੋ, ਕਿਵੇਂ ਗੌਰਮੈਂਟਾਂ ਬਿਜ਼ਨਸ ਸਾਰੇ ਮਿਲ ਕੇ ਕਿਵੇਂ ਕੰਮ ਕਰ ਸਕਦੇ ਹਾਂ, ਸੋ ਸਾਰਿਆਂ ਦੇ ਜਿਹੜੇ ਆਮ ਬੰਦਾ ਉਹਨਾਂ ਦੀ ਜ਼ਿੰਦਗੀ ਵਿੱਚ ਕਿਵੇਂ ਫਾਇਦਾ ਹੋ ਸਕਦਾ, ਤਾਂ ਹੀ ਮੈਨੂੰ ਇਕਨੋਮਿਕਸ ਵਧੀਆ ਲੱਗਦੀ ਹੈ ਵੀ ਤੁਸੀਂ ਰੀਅਲ ਚੇਂਜ ਕਿਵੇਂ ਕਹਿੰਦੇ ਆ ਇਨਸਪਾਇਰ ਕਰ ਸਕਦੇ ਹਾਂ ਦੂਸਰਿਆਂ ਦੇ ਜ਼ਿੰਦਗੀਆਂ ਵਿੱਚ।
ਜੀ, ਅਰਥ ਸ਼ਾਸਤਰੀਆਂ ਦੀ ਤਾਂ ਲੋੜ ਵੀ ਹੈ, ਕਿਉਂਕਿ ਜਿਸ ਤਰ੍ਹਾਂ ਦੁਨੀਆਂ ਦਾ ਹਾਲ ਇਸ ਵੇਲੇ ਚੱਲ ਰਿਹਾ ਹੈ, ਕਦੀ ਬ੍ਰੈਕਸਿਟ ਦੀ ਗੱਲ ਹੁੰਦੀ ਹੈ, ਕਦੀ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਦੀ ਗੱਲ ਹੁੰਦੀ ਹੈ, ਤੇ ਮੇਰੇ ਖਿਆਲ ਇਕਨੋਮਿਸਟ ਦੀ ਤਾਂ ਬਹੁਤ ਸਖਤ ਲੋੜ ਹੋਵੇਗੀ ਆਉਂਦੇ ਕੁਝ ਦਹਾਕਿਆਂ 'ਚ। ਹੁਣ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਵਾਪਸ ਸਮਾਜ ਨੂੰ ਕੁਝ ਦੇਣਾ, ਮੋੜਨ ਬਾਰੇ ਤੁਸੀਂ ਕੀ ਸੋਚਿਆ, ਤੁਸੀਂ ਹੋਰ ਕੀ ਕਰ ਸਕਦੇ ਹੋ ਪੜ੍ਹਾਈ ਲਿਖਾਈ ਤੋਂ ਇਲਾਵਾ?
ਮੇਰਾ ਜਿਹੜਾ ਮੈਂ ਉਹਨਾਂ ਨੂੰ ਦੱਸਿਆ ਵੀ ਸੀ ਤੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਵੀ ਮੈਂ ਜਿਹੜਾ ਹਰੇਕ ਬੰਦਾ ਹੈ ਵੀ ਦੁਨੀਆਂ ਵਿੱਚ ਇਹ ਐਂਡ ਗੋਲ ਹੈ, ਪਰ ਪਹਿਲਾਂ ਆਸਟ੍ਰੇਲੀਆ ਵਿੱਚ ਉਹਨਾਂ ਨੂੰ ਆਪਣੇ ਪੋਟੈਂਸ਼ੀਅਲ ਜਿਹੜਾ ਹੁੰਦਾ ਉਹ ਅਨਲੀਸ਼ ਕਰ ਸਕਣ ਵੀ ਜਿਹੜੇ ਵੀ ਉਹ ਬੈਕਗ੍ਰਾਉਂਡ ਤੋਂ, ਚਾਹੇ ਉਹ ਸਿੱਖ, ਹਿੰਦੂ, ਕ੍ਰਿਸਚਨ, ਚਾਹੇ ਉਹ ਕਿਵੇਂ ਰੂਰਲ ਏਰੀਆ ਵਿੱਚ ਰਹਿੰਦੇ ਆ, ਚਾਹੇ ਉਹ ਇੰਡੀਜਨਸ ਹੋਣ, ਮੇਰਾ ਗੋਲ ਹੈ ਵੀ ਸਾਰਿਆਂ ਨੂੰ ਇਕੁਅਲ ਓਪਰਚੁਨਿਟੀ ਆਪਣੇ ਪੋਟੈਂਸ਼ੀਅਲ ਅਨਲੀਸ਼ ਕਰਨ ਦੇ ਲਈ ਹੈ, ਇਹ ਮੇਰਾ ਸੁਪਰੀਮ ਗੋਲ ਹੈ, ਤਾਂ ਹੀ ਮੈਂ ਇਕਨੋਮਿਕਸ ਨਾਲੇ ਪੜ੍ਹ ਰਿਹਾ, ਤਾਂ ਹੀ ਮੈਂ ਉਹਨਾਂ ਨੂੰ ਆਇਓ ਹੀ ਦੱਸਿਆ ਤੇ ਉਹਨਾਂ ਨੂੰ ਮੇਰਾ ਗੋਲ ਬਹੁਤ ਵਧੀਆ ਲੱਗਿਆ ਤੇ ਉਹਨਾਂ ਨੂੰ ਫਿਰ ਜੈਨੂਇਨ ਲੱਗਿਆ ਵੀ ਮੈਂ ਕੀ ਕਹਿ ਰਿਹਾ ਉਹਨਾਂ ਨੂੰ, ਵੀ ਉਹਨਾਂ ਨੂੰ ਸਹੀ ਲੱਗਿਆ ਕਿਵੇਂ ਸਹੀ ਕਹਿ ਰਹੇ ਹਾਂ ਜੀ।
ਜੀ ਜੀ, ਅੱਛਾ, ਤੇ ਇਹ ਮੈਨੂੰ ਦੱਸੋ ਜਿਹੜਾ ਵਜ਼ੀਫਾ ਤੁਸੀਂ ਦੱਸਿਆ ਕਿ ਤਕਰੀਬਨ 700 ਵਿਦਿਆਰਥੀਆਂ ਨੇ ਅਰਜ਼ੀਆਂ ਪਾਈਆਂ ਸਨ, ਤਾਂ ਕੀ ਪ੍ਰੋਸੈਸ ਸੀਗਾ ਜਿਸ ਦੇ ਦੁਆਰਾ ਫਿਰ ਉਹਨਾਂ ਨੇ ਸਿਲੈਕਸ਼ਨ ਕੀਤੀ?
ਹਾਂਜੀ, ਸੋ ਪਹਿਲਾ ਸਟੇਜ ਜਿਹੜਾ ਸੀਗਾ ਉਹਨਾਂ ਨੇ ਪਹਿਲਾਂ ਤਾਂ 2-3 ਕੁਐਸਚਨ ਪੁੱਛੇ ਵੀ ਸਾਨੂੰ ਤੇਰੀ ਲਾਈਫ ਬਾਰੇ ਦੱਸ, ਤੂੰ ਕਿਉਂ ANU ਆਉਣਾ ਚਾਹੁੰਦਾ, ਏਦਾਂ ਜੇ ਜਨਰਲ ਕੁਐਸਚਨ, ਤੇ ਫਿਰ ਉਹਦੇ ਨਾਲ ਮੇਰੇ ਟੀਚਰ ਦਾ ਵੀ ਰੈਫਰੈਂਸ ਪੁੱਛਿਆ ਵੀ ਟੀਚਰ ਨੂੰ ਪੁੱਛਿਆ ਵੀ ਇਹ ਸਟੂਡੈਂਟ ਇਹ ਜੈਨੂਇਨ ਹੈ ਵੀ ਇਹ ਸਾਡੇ ਪ੍ਰੋਗਰਾਮ ਵਿੱਚ ਫਿੱਟ ਆਊਗਾ, ਸੋ 700 ਬੱਚਿਆਂ ਨੇ ਕੀਤਾ ਤੇ ਫਿਰ ਮੈਂ ਉਸ ਰਾਊਂਡ ਵਿੱਚੋਂ ਐਕਸੈਪਟ ਹੋ ਕੇ ਅਸੀਂ 250 ਬੱਚਾ ਰਹਿ ਗਿਆ ਸੀ ਤੇ ਫਿਰ ਉਹਦੇ ਲਈ ਹੋਰ ਵੀ ਕੁਐਸਚਨ ਥੋੜੇ ਜਿਹੇ ਹੋਰ ਐਬਸਟ੍ਰੈਕਟ ਵੀ ਵੀਅਰਡ ਜਿਹੇ ਕੁਐਸਚਨ ਤੁਸੀਂ ਕਹਿ ਲਓ ਵੀ ਜਿਹੜੇ ਅਨਕਨਵੈਨਸ਼ਨਲ ਹੈ ਤੇ ਬਹੁਤਿਆਂ ਨੂੰ ਪਤਾ ਵੀ ਨੀ ਲੱਗਿਆ ਵੀ ਇਹ ਕੀ ਮੰਗਦੇ ਆ, ਇਹ ਪੁੱਛ ਕੇ ਕੀ ਚਾਹੁੰਦੇ ਆ ਸਾਡਾ ਰਿਸਪੋਂਸ, ਫਿਰ ਓਦਾਂ ਜਿਹੇ ਕੁਐਸਚਨ ਨਾਲ ਉਹਦੇ ਨਾਲ ਸਾਡੇ ਪ੍ਰਿੰਸੀਪਲ ਜਿਹੜੇ ਸਕੂਲ ਦੇ ਉਹਨਾਂ ਦੇ ਰੈਫਰੈਂਸ। ਮੈਂ ਉਸ ਸਟੇਜ ਵਿੱਚੋਂ ਸਕਸੈਸਫੁਲ ਹੋ ਕੇ ਮੈਂ ਬਸ ਪਿਛਲੇ ਹਫ਼ਤੇ ਹੀ ਆਇਆ, ਇੰਟਰਵਿਊ ਵੀਕੈਂਡ ਬੁਲਾਇਆ ਸੀ ਉਹਨਾਂ ਨੇ ਸਾਨੂੰ ਉੱਥੇ ਕੈਨਬਰਾ, ਉਹਨਾਂ ਨੇ ਉੱਥੇ 3 ਦਿਨਾਂ ਸਾਨੂੰ ਰੱਖਿਆ ਤੇ 2 ਹੋਈਆਂ ਸਾਡੀਆਂ ਗਰੁੱਪ ਇੰਟਰਵਿਊਆਂ ਤੇ ਫਿਰ 5 ਸਾਡੀਆਂ ਇੰਡੀਵਿਜੁਅਲ ਇੰਟਰਵਿਊਆਂ ਹੋਈਆਂ ਤੇ ਫਿਰ 70 ਵਿੱਚੋਂ ਉਹਨਾਂ ਨੇ 25 ਰੱਖਣੇ
ਤੇ ਫਿਰ ਐਲਾਨ ਹੋਏ। ਲੱਕੀਲੀ ਤੋਂ ਜ਼ਿਆਦਾ ਜੀ, ਮੈਨੂੰ ਯਕੀਨ ਹੈ ਕਿਸਮਤ ਤੋਂ ਬਹੁਤ ਵੱਡਾ ਹੈ ਤੁਹਾਡੇ ਹੁਨਰ ਦਾ ਜਾਂ ਤੁਹਾਡੀ ਲਿਆਕਤ ਦਾ ਹੈ ਜਿਸ ਤਰ੍ਹਾਂ ਤੁਸੀਂ ਉੱਥੇ ਜਾ ਕੇ ਪੇਸ਼ ਆਏ ਹੋ। ਸੋ ਬੜਾ ਚੰਗਾ ਲੱਗਿਆ ਸਾਹਿਬ ਜੀ ਤੇ ਸੁਣ ਕੇ, ਤੇ ਇਹ ਹੁਣ ਘਰੋਂ ਦੂਰ ਬ੍ਰਿਸਬਨ ਨੂੰ ਛੱਡ ਕੇ ਤੁਹਾਨੂੰ ਕੈਨਬਰਾ ਆ ਕੇ ਰਹਿਣਾ ਪਏਗਾ, ਤਿਆਰ ਹੋ ਉਹਦੇ ਵਾਸਤੇ?
ਹਾਂਜੀ, ਬਸ ਥੋੜੀ ਜਿਹੀ ਠੰਡ ਹੋ ਗਈ ਉੱਥੇ ਬਸ, ਬਾਕੀ ਤਾਂ ਸਾਰਾ ਕੁਝ ਠੀਕ ਹੈ, ਅਸੀਂ ਸਾਡੇ ਬ੍ਰਿਸਬਨ ਇੱਥੇ ਠੰਡ ਨਹੀਂ ਪੈਂਦੀ, ਬਸ ਠੰਡ ਦੀ ਗੱਲ ਹੈ, ਬਾਕੀ ਸਾਰਾ ਕੁਝ ਠੀਕ ਹੈ, ਮੈਂ ਖੁਸ਼ ਹਾਂ।
ਆਦਤ ਪੈ ਜਾਣੀ ਉਹਦੀ ਵੀ, ਹੁਣ ਤੀਕਰ ਇੱਥੇ ਤੀਕਰ ਪਹੁੰਚੇ ਹੋ, ਮੈਨੂੰ ਲੱਗਦਾ ਕਿ ਅੱਗੇ ਕੋਈ ਤੁਹਾਨੂੰ ਔਕੜ ਮੁਸ਼ਕਿਲ ਨਹੀਂ ਆਣੀ। ਬਹੁਤ ਬਹੁਤ ਇੱਕ ਵਾਰ ਫਿਰ ਮੈਂ ਸਾਰੇ ਹੀ ਸਰੋਤਿਆਂ ਵੱਲੋਂ ਤੁਹਾਨੂੰ ਮੁਬਾਰਕਬਾਦ ਆਖਾਂਗੀ, ਪਰ ਸਭ ਤੋਂ ਵੱਡੀ ਸ਼ਾਬਾਸ਼ ਨਾ ਸਿਰਫ ਟਕਵੈਲ ਸਕਾਲਰਸ਼ਿਪ ਵਾਸਤੇ, ਸਭ ਤੋਂ ਵੱਡੀ ਸ਼ਾਬਾਸ਼ ਤੁਹਾਡੀ ਪੰਜਾਬੀ ਬੋਲੀ ਵਾਸਤੇ। ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਬੋਲਦੇ ਹੋ, ਇਸ ਨੂੰ ਜ਼ਰੂਰ ਜਾਰੀ ਰੱਖਣਾ ਕਿਉਂਕਿ ਇਹੀ ਤੁਹਾਡੀ ਸ਼ਾਇਦ ਮੂਲ ਪਛਾਣ ਹੈ। ਅਤੇ ਬੜਾ ਚੰਗਾ ਲੱਗਿਆ ਕਿ ਇਸ ਪਛਾਣ ਨੂੰ ਤੁਸੀਂ ਇੱਥੇ ਬ੍ਰਿਸਬਨ ਵਿੱਚ, ਤੁਹਾਡਾ ਜੰਪਲ ਹੈ, ਫਿਰ ਵੀ ਤੁਸੀਂ ਬਹੁਤ ਸੋਹਣਾ ਕਾਇਮ ਰੱਖਿਆ ਹੈ।
ਹਾਂਜੀ, ਥੈਂਕ ਯੂ ਜੀ, ਮੇਰੇ ਮਾਂ ਪਿਓ ਕਰਕੇ ਹੀ ਹੈ ਜੀ।
ਹਾਂਜੀ, ਮਿਹਨਤ ਤੇ ਤੁਹਾਡੀ ਹੈ, ਚਲੋ ਅਸੀਸ ਮਾਪਿਆਂ ਦੀ ਹੈ। ਸੋ ਬਹੁਤ ਬਹੁਤ ਮੁਬਾਰਕਬਾਦ ਤੇ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ।
ਓਕੇ, ਥੈਂਕ ਯੂ ਜੀ।
SBS, 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 SB